साची प्रीत हम तुम स्यों जोरी, तुम स्यों जोर अवर संग तोरी।
हे वाहिगुरु जी, असी जड़ी सच्ची प्रीति है ओ असी थोड़े नाल ही जुड़ी हुई है, क्योंकि वाहिगुरु आप सच्चा है, ओदे नाल ही सच्ची प्रीति करनी चाहीदी है। ते जे असी उस वाहिगुरु तो बिना किसी होर नाल प्रीति करदे भी हां, ओ सच्ची प्रीति नहीं हो सकती, क्योंकि दृष्टमान है सगल मथीना। धन गुरु नानक ते महाराज दे वी बचने, किस नाल कीचा दोस्ती सब जग चलनहार, किहदे नाल प्रीति करोगे। सारा संसार ही नाशवंत है, जिन्हां नाल असी प्रीति करदे हां ओ आप ही नहीं रहणगे, उन्हां नाल प्रीति किवें निभेगी। इस लई सच्ची प्रीति तां वाहिगुरु दे नाल ही हो सकदी है। इस लई भगत जी कहिंदे ने, हे वाहिगुरु जी, सच्ची प्रीति असी तुहाडे नाल जोड़ी है, तुम स्यों जोर अवर संग तोरी। ते नाल ए वी गल है, तुहाडे नाल प्रीति जोड़ के असी होरां नालों तोड़ भी लई है, नहीं ते कई वारी साडा मन दुबदा दे विच पिया रहिंदा है भी रब दे नाल प्रीति करिए ते जां दुनिया दे नाल करिए, क्योंकि दुनिया भी बड़ी मनमोहनी है। दुनिया दे विच माया दे अनेकां रंग रूप ने, दुनिया दे विच अनेकां तरां दे मित्र दोस्त होर भी साडे रिश्तेदार हुंदे ने, किहदे नाल प्रीति करिए। पर भगत जी कहिंदे ने, असी ते होर भी तुहाडे नाल प्रीति जोड़ के होर सारे पासियां तो तोड़ लई है।
जय जय जाओ तहां तेरी सेवा, तुम सो ठाकुर और न देवा।
लो भगत जी कहिंदे ने, हे देवा प्रकाश रूप वाहिगुरु जी, मैं ते जिथे जिथे भी जावांगा उथे तेरी ही सेवा करांगा, तुम सो ठाकुर और न देवा, क्योंकि हे वाहिगुरु जी, थोड़े वर्गा होर कोई स्वामी, होर कोई इष्ट, होर कोई मालक सानू दिसदा ही नहीं है। इहदा मतलब ये है, ऐस जन्म तो बिना जे होर भी जन्म सानू लैने पैण, जिथे जिथे तुसी सानू भेजोगे, जिथे जिथे असी जावांगे उथे थोड़ी ही सेवा करांगे, कई जन्म धारण करके भी थोड़ी सेवा करांगे, क्योंकि थोड़े वर्गा होर कोई सानू स्वामी दिसदा ही नहीं है।
तुमरे भजन कट है जम फांसा, भगत हेत गावे रविदासा।
लो भगत रविदास जी फरमाउंदे ने, हे वाहिगुरु जी, असी तुमरे भजन भई थोड़ा भजन करके ते जमा दियां फाहियां कट लवांगे, क्योंकि थोड़े भजन दे विच इह शक्ति है, बिना हर भजन ना ही छुटकारा, बिना भजन तो छुटकारा नहीं हो सकता, थोड़े भजन दे नाल असी जमा दी फाही कट लवांगे। भगत हेत गावै रविदासा, लो भगत रविदास जी कहिंदे ने, मैं भगती नाल हेत प्रेम करके हमेशा लई थोड़ा जस गाउंदा रहिंदा हां, तां कि इह भगती दा प्रेम बनिया रवे ते हर वेले मैं थोड़ा जस करदा रवां, यही मेरी तमन्ना है, यही मेरी लालसा है, यही मेरी याचना है, यही मेरी अरदास है।
जल की पीत पवन का थंबा, रखत बुंद का गारा।
लो हुण भगत रविदास जी अगे वैरागमी उपदेश दिंदे हन, दुनिया दे विच अक्सर ए झगड़ा चलदा रहिंदा है, असी भी अपने घरां दे विच इह गल अक्सर वेखदे हां, मेर तेर दा झगड़ा सारे थावां ते चलदे, पर भगत रविदास जी सानू सारिआं नू उपदेश दिंदे हन, प्राणी क्या मेरा क्या तेरा, जैसे तरवर पंख बसेरा, रहाओ इह हन सिधांत रूप पंक्तियां। भगत जी कहिंदे ने, हे प्राणा तारी जीव, की क्या मेरा क्या तेरा, तू की अपना समझना ते की दूसरे दा समझना, की मेरा है ते की तेरा है, इस गल दे विच क्यों पिया हुए है, जैसे तरवर पंख बसेरा, क्योंकि जिवें किसे बिरछ दे उत्ते पंछी दा अलना हुंदा है, इसे तरह तू संसार दे विच एक पंछी दी तरह रहण बसेरा करन वास्ते आया हुआ है, इत्थे आके एवें झूठी मेर तेर दे विच क्यों फस गए है। भगत रविदास जी साडे मन नूं ते इस भुल्लड़ मनुख नूं समझाउंदे ने कि ऐ प्राणी, ऐ जीव, तू की मेरा ते की तेरा कह रहा है, ए मेर तेर दे विच क्यों फसिया होया है, ए संसार दा वासा ते इसे तरह है जिवें किसे बिरछ ते पंछी रात कटदे ने ते फिर चले जांदे हन, ਇਹ ਸੰਸਾਰ ਵਿਰਸ਼ ਦੇ ਉੱਤੇ ਬਸ ਸਿਰਫ ਇੱਕ ਰਹਿਣ ਬਸੇਰਾ ਕਰਨ ਵਾਸਤੇ ਆਏ ਹਾਂ, ਤੇ ਇੱਥੇ ਝੂਠੀ ਮੇਰ ਤੇਰ ਦੇ ਵਿੱਚ ਨਹੀਂ ਫਸਣਾ ਚਾਹੀਦਾ। ਲੋ ਆਰੰਭ ਤੋਂ ਭਗਤ ਜੀ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ।
ਲੋ ਭਗਤ ਜੀ ਕਹਿੰਦੇ ਨੇ, ਕਿਸ ਗੱਲ ਦਾ ਤੁਸੀਂ ਮਾਣ ਕਰਦੇ ਹੋ? ਜਰਾ ਆਪਣੇ ਸਰੀਰ ਵੱਲ ਨਿਗਾਹ ਮਾਰ ਕੇ ਦੇਖੋ, ਇਹ ਕਿਵੇਂ ਬਣਿਆ ਹੈ, ਇਹਦੀ ਕੀ ਪਾਇਆ ਹੈ। ਜਲ ਕੀ ਪੀਤ, ਇਹ ਜਿਹੜਾ ਸਰੀਰ ਹੈ, ਇਹ ਇੱਕ ਪਾਣੀ ਦੀ ਕੰਧ ਹੈ। ਪਾਣੀ ਦੀ ਕੰਧ ਜਿਵੇਂ ਹਵਾ ਦੇ ਨਾਲ ਪਾਣੀ ਦੀ ਲਹਿਰ ਉੱਠਦੀ ਹੈ, ਬਸ ਉਸੇ ਤਰ੍ਹਾਂ ਸਾਡਾ ਸਰੀਰ ਹੈ। ਜਲ ਕੀ ਪੀਤ, ਜਲ ਦੀ ਪੀਤ ਲਹਿਰ ਵਾਂਗੂ ਸਾਡਾ ਸਰੀਰ ਹੈ। ਪਵਨ ਕਾ ਥੰਬਾ, ਤੇ ਇਹਨੂੰ ਹਵਾ ਦਾ, ਸਵਾਸਾਂ ਦਾ ਆਸਰਾ ਹੈ। ਸਾਡਾ ਸਰੀਰ ਸਵਾਸਾਂ ਆਸਰੇ ਖੜਾ ਹੈ ਨਾ। ਸਾਸ ਗਏ ਕਾਇਆ ਟਲ ਪਾਏ, ਸਵਾਸ ਨਿਕਲ ਗਏ ਸਰੀਰ ਉਸੇ ਵੇਲੇ ਢਹਿ ਢੇਰੀ ਹੋ ਜਾਂਦਾ। ਇਹ ਜਿਹੜਾ ਸਰੀਰ ਹੈ, ਇਹ ਇੱਕ ਪਾਣੀ ਦੀ ਕੰਧ ਹੈ, ਪਾਣੀ ਦੀ ਲਹਿਰ ਵਾਂਗ ਹੈ, ਤੇ ਇਹਨੂੰ ਸਵਾਸਾਂ ਦਾ ਆਸਰਾ ਹੈ। ਰਕਤ ਬੁੰਦ ਕਾ ਗਾਰਾ, ਤੇ ਮਾਂ ਦੀ ਰਕਤ ਤੇ ਪਿਤਾ ਦੇ ਬਿੰਦ ਦਾ, ਇਹ ਇੱਕ ਗਾਰਾ ਸੀ ਜਿਸ ਤੋਂ ਸਾਡਾ ਸਰੀਰ ਹੋਂਦ ਵਿੱਚ ਆਇਆ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰਿਆ ਕਰਾ। ਇਹ ਰਕਤ ਬੁੰਦੇ ਗਾਰੇ ਤੋਂ ਸਾਡਾ ਸਰੀਰ ਬਣਿਆ ਹੈ।
ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ।
ਲੋ ਭਗਤ ਜੀ ਫਰਮਾਉਂਦੇ ਨੇ, ਇਹ ਹੱਡ ਤੇ ਮਾਸ ਤੇ ਨਾੜੀਆਂ ਦਾ ਇਹ ਪਿੰਜਰਾ ਹੈ ਸਾਡਾ ਸਰੀਰ। ਪੰਖੀ ਬਸੈ ਵਿਚਾਰਾ, ਤੇ ਜਿਹੜਾ ਜੀਵ ਹੈ ਉਹ ਇਸ ਪਿੰਜਰੇ ਦੇ ਵਿੱਚ ਪੰਛੀ ਦੀ ਤਰ੍ਹਾਂ ਵਿਚਾਰਾ ਵਸ ਰਿਹਾ। ਇਹ ਜਿਹੜਾ ਸਾਡਾ ਸਰੀਰ ਹੈ, ਹੱਡੀਆਂ ਦਾ, ਮਾਸ ਤੇ ਨਾੜੀਆਂ ਦਾ ਪਿੰਜਰਾ ਹੀ ਬਣਿਆ ਹੋਇਆ। ਇਹਦੇ ਵਿੱਚ ਜਿਹੜਾ ਜੀਵ ਆਤਮਾ ਹੈ, ਇਹ ਪੰਛੀ ਦੀ ਤਰ੍ਹਾਂ ਵਿਚਾਰਾ ਵਸ ਰਿਹਾ ਹੈ।
ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ ਰਹਾਉ।
ਇਸੇ ਲਈ ਭਗਤ ਜੀ ਕਹਿੰਦੇ ਨੇ, ਇਹ ਪ੍ਰਾਣਾ ਤਾਰੇ ਜੀਵ, ਕੀ ਮੇਰਾ ਤੇ ਕੀ ਤੇਰਾ, ਇਸ ਗੱਲ ਦੇ ਵਿੱਚ ਕਿਉਂ ਤੂੰ ਫਸਿਆ ਹੋਇਆ ਹੈ? ਤੇ ਸੰਸਾਰ ਦਾ ਵਾਸਾ ਤੇ ਇਸੇ ਤਰ੍ਹਾਂ ਹੀ ਹੈ, ਜੈਸੇ ਤਰਵਰ ਪੰਖ ਬਸੇਰਾ, ਜਿਵੇਂ ਸੋਹਣੇ ਜੇ ਬਿਰਛ ਦੇ ਉੱਤੇ ਪੰਛੀਆਂ ਦਾ ਵਾਸਾ ਹੁੰਦਾ। ਤਰਵਰ ਕਹਿੰਦੇ ਨੇ ਵਰ, ਸੋਹਣਾ ਤਰ ਬਿਰਛ, ਵੀ ਜਿਵੇਂ ਸੋਹਣੇ ਦੇ ਬਿਰਛ ਦੇ ਉੱਤੇ ਪੰਛੀਆਂ ਦਾ ਵਾਸਾ ਹੁੰਦਾ, ਸੋਹਣਾ ਬਿਰਛ ਉਸ ਨੂੰ ਕਹਿੰਦੇ ਨੇ ਵੀ ਜਿਹਦੇ ਕੋਲੇ ਛਾਂ ਹੋਵੇ ਤੇ ਫਲ ਵੀ ਹੋਣ, ਉਸ ਦਰਖਤ ਤੇ ਪੰਛੀ ਵਧੇਰੇ ਰਹਿੰਦੇ ਨੇ। ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ, ਸੋਹਣੇ ਬਿਰਛ ਦੀ ਤਰ੍ਹਾਂ ਹੈ, ਤੇ ਜੀਵ ਪੰਛੀਆਂ ਵਾਂਗੂ ਇਹਦੇ ਉੱਤੇ ਵਸ ਰਹੇ ਹਨ।
ਰਾਖੋ ਕੰਧ ਉਸਾਰੋ ਨੀਵਾ, ਸਾਡੇ ਤੀਨ ਹਾਥ ਤੇਰੀ ਸੀਵਾ।
ਰਹਾਉ ਬਿਸਰਾਮ ਦੇ ਕੇ ਭਗਤ ਜੀ ਅੱਗੇ ਫਿਰ ਸਾਨੂੰ ਵੈਰਾਗਮੀ ਉਪਦੇਸ਼ ਦਿੰਦੇ ਹਨ। ਰਾਖੋ ਕੰਧ ਉਸਾਰੋ ਨੀਵਾ, ਬਈ ਦੇਖ ਲੋ, ਬਹੁਤ ਡੂੰਘੀਆਂ ਡੂੰਘੀਆਂ ਨੀਵਾਂ ਪੁੱਟ ਕੇ ਤੇ ਫਿਰ ਉਹਨਾਂ ਦੇ ਉੱਤੇ ਤੁਸੀਂ ਨਿਉ ਰੱਖਦੇ ਹੋ। ਬਹੁਤ ਡੂੰਘੀਆਂ ਨਿਉਆਂ ਪੁੱਟ ਕੇ ਫਿਰ ਉਹਨਾਂ ਦੇ ਉੱਤੇ ਤੁਸੀਂ ਕੋਈ ਨਾ ਕੋਈ ਬੁਨਿਆਦ ਰੱਖਦੇ ਹੋ ਤੇ ਕੰਧਾਂ ਉਸਾਰਦੇ ਹੋ। ਆ ਜਿਹੜੇ ਹੁਣ ਲੋਕ ਘਰ ਬਣਾਉਂਦੇ ਨੇ, ਪੱਕੀਆਂ ਕੋਠੀਆਂ ਬਣਾਉਂਦੇ ਨੇ, ਹੇਠਾਂ ਵੀ ਕੰਕਰੀਟ ਪਾ ਕੇ ਤੇ ਫਿਰ ਲੋਹੇ ਦੇ ਜਾਲ ਵਿਛਾ ਵਿਛਾ ਕੇ ਬਹੁਤ ਡੂੰਘੀਆਂ ਨੀਆਂ ਪੁੱਟ ਪੁੱਟ ਕੇ ਤੇ ਬਹੁਤ ਅੱਛੇ ਅੱਛੇ ਮਕਾਨ ਬਣਾਉਂਦੇ ਹਨ। ਪਰ ਭਗਤ ਜੀ ਕਹਿੰਦੇ ਨੇ, ਸਾਡੇ ਤੀਨ ਹਾਥ ਤੇਰੀ ਸੀਮਾ, ਇਸ ਮਨੁੱਖ ਨੂੰ ਸਮਝਾਉਂਦੇ ਨੇ, ਤੂੰ ਤੇ ਬੜੀਆਂ ਡੂੰਘੀਆਂ ਨਿਉਆਂ ਪੁੱਟ ਪੁੱਟ ਕੇ ਤੇ ਉਹਦੇ ਉੱਤੇ ਬੜੀਆਂ ਪੱਕੀਆਂ ਦੀਵਾਰਾਂ ਉਸਾਰ ਉਸਾਰ ਕੇ ਤੇ ਆਪਣੇ ਘਰ ਬਣਾ ਰਿਹਾ ਹੈ। ਸਾਡੇ ਤੀਨ ਹਾਥ ਤੇਰੀ ਸੀਮਾ, ਪਰ ਤੇਰੇ ਸਰੀਰ ਦੀ ਹੱਦ, ਸੀਮਾ ਦਾ ਅਰਥ ਹੁੰਦਾ ਹੱਦ, ਤੇਰੇ ਸਰੀਰ ਦੀ ਹੱਦ ਕੇਵਲ ਸਾਢੇ ਤਿੰਨ ਹੱਥ ਦੇ ਕਰੀਬ ਹੀ ਹੈ। ਤੇ ਜਾਂ ਭਗਤ ਕਬੀਰ ਜੀ ਨੇ ਇਹ ਵੀ ਲਿਖਿਆ ਹੈ, ਕਨੀ ਤਾਂ ਪੌਣੇ ਚਾਰ, ਜੇ ਕਿਸੇ ਦੇ ਬਹੁਤੀ ਵੱਡੀ ਹੋਵੇ, ਸਾਢੇ ਤਿੰਨ ਦੀ ਥਾਂ ਪੌਣੇ ਚਾਰ ਹੱਥ, ਉਹਨੂੰ ਜਗ੍ਹਾ ਦੀ ਲੋੜ ਹੁੰਦੀ ਹੈ। ਪਰ ਬਾਕੀ ਤੇ ਸਾਰੀਆਂ ਐਵੇਂ ਝੂਠੀਆਂ ਹੀ ਤੂੰ ਮੱਲਾਂ ਮਾਰ ਰਿਹਾ ਹੈ ਨਾ। ਭਗਤ ਜੀ ਕਹਿੰਦੇ ਨੇ, ਆਉਂਦੇ ਸਮੇਂ ਸਿਰਫ ਸਾਢੇ ਤਿੰਨ ਹੱਥ ਤੈਨੂੰ ਜਗ੍ਹਾ ਮਿਲਣੀ ਹੈ, ਉਹਦੇ ਉੱਤੇ ਸਰੀਰ ਨੂੰ ਚਾਹੇ ਕੋਈ ਸਪੁਰ ਦੀ ਖਾਕ ਕਰ ਦੇਵੇ ਤੇ ਚਾਹੇ ਸੰਸਕਾਰ ਕਰ ਦੇਵੇ, ਓਨੀ ਕੁ ਥਾਂ ਦੇ ਵਿੱਚ ਸਾਡਾ ਪਹਿਲਾਂ ਵੀ ਸਰ ਸਕਦਾ, ਜਿੰਨਾ ਕੁ ਸਾਡਾ ਸਰੀਰ ਹੈ, ਤੇ ਉਹਨੂੰ ਸੌਣ ਵਾਸਤੇ ਸਾਢੇ ਤਿੰਨ ਹੱਥ ਜਗ੍ਹਾ ਬਥੇਰੀ ਹੈ, ਕਿਉਂਕਿ ਇਹਦੀ ਹੱਦ ਹੀ ਇੰਨੀ ਹੈ। ਬਾਕੀ ਤੇ ਐਵੇਂ ਝੂਠੀਆਂ ਮੇਰਾ ਤੇ ਮੱਲਾ ਅਸੀਂ ਮਾਰੀਆਂ ਹੋਈਆਂ।
ਬੰਕੇ ਬਾਲ ਭਾਗ ਸਿਰ ਡੇਰੀ, ਇਹੋ ਤਨ ਹੋਏ ਗੋ ਭਸਮ ਕਿਟੇਰੀ।
ਲੋ ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਵੇਖ ਤੇਰੇ ਸਿਰ ਉਤੇ ਬੜੇ ਸੁੰਦਰ ਵਾਲ ਨੇ, ਬੰਕੇ ਬਾਲ ਤੇਰੇ ਬੜੇ ਸੁੰਦਰ ਕੇਸ ਨੇ, ਤੇ ਪਾਗ ਸਿਰ ਡੇਰੀ, ਤੂੰ ਆਪਣੇ ਸਿਰ ਉਤੇ ਡੇਰੀ ਦਾ ਅਰਥ ਬੜੀ ਟੇਢੀ ਜੀ ਵਿੰਗੀ ਜੀ ਪੱਗ ਵੀ ਰੱਖੀ ਹੋਈ ਹੈ। ਕਿਉਂਕਿ ਇਹ ਵੀ ਇੱਕ ਕਈ ਲੋਕਾਂ ਦਾ ਸ਼ੌਕ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ, ਜਿਹੜੇ ਕਈ ਨੌਜਵਾਨ ਔਰ ਉਹ ਟੇਢੀਆਂ ਜਿਹੀਆਂ ਪੱਗਾਂ ਬੰਨਦੇ ਸਨ, ਜਿੱਥੋਂ ਇਹ ਪਤਾ ਲੱਗਦਾ ਸੀ ਬਈ ਇਹ ਕੁਛ ਆਪਣੇ ਆਪ ਨੂੰ ਸਮਝਦੇ ਹੈ। ਬੰਕੇ ਬਾਲ ਪਾਗ ਸਿਰ ਡੇਰੀ, ਦੇਖ ਤੇਰੇ ਬੜੇ ਸੁੰਦਰ ਕੇਸ਼ ਵੀ ਹਨ ਤੇ ਟੇਢੀ ਪੱਗ ਬੰਨੀ ਹੋਈ ਹੈ, ਇਹੋ ਤਨ ਹੋਏਗੋ ਭਸਮ ਕੀ ਢੇਰੀ। ਪਰ ਯਾਦ ਰੱਖ, ਇਹ ਤੇਰਾ ਸਰੀਰ ਇੱਕ ਦਿਨ ਸਵਾਹ ਦੀ ਢੇਰੀ ਬਣ ਜਾਵੇਗਾ।
ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ।
ਲੋ ਭਗਤ ਜੀ ਫਰਮਾਉਂਦੇ ਨੇ, ਵੇਖ ਜਿਹੜੇ ਉੱਚੇ ਉੱਚੇ ਮੰਦਰ ਮਕਾਨ ਨੇ ਤੇ ਸੁੰਦਰ ਨਾਰੀ ਤੇ ਜਿਹੜੀਆਂ ਸੁੰਦਰ ਨਾਰੀ ਇਸਤਰੀਆਂ ਨੇ, ਭਾਵ ਉਹਨਾਂ ਨੂੰ ਤੂੰ ਆਪਣੇ ਘਰਾਂ ਦੇ ਵਿੱਚ ਰੱਖਦਾ ਹੈ, ਠੀਕ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਨਹੀਂ ਕਹਿੰਦੇ ਵੀ ਤੁਸੀਂ ਇਹਨਾਂ ਘਰਾਂ ਨੂੰ ਨਾ ਬਣਾਓ ਜਾਂ ਇਹਨਾਂ ਦੇ ਵਿੱਚ ਨਾ ਰਹੋ ਜਾਂ ਪਰਿਵਾਰ ਨੂੰ ਨਾ ਆਪਣੇ ਪਾਸ ਰੱਖੋ, ਬਲਕਿ ਭਗਤ ਜੀ ਦਾ ਅਸਲੀ ਮਤਲਬ ਇਹ ਹੈ, ਇਹ ਜਿੰਨੀਆਂ ਵੀ ਚੀਜ਼ਾਂ ਨੇ, ਉੱਚੇ ਮੰਦਰ ਨੇ, ਸੁੰਦਰ ਇਸਤਰੀਆਂ ਨੇ, ਔਰ ਤੁਸੀਂ ਇਹਨਾਂ ਦੇ ਨਾਲ ਆਪਣੇ ਜੀਵਨ ਦੇ ਨਿਰਵਾਹ ਦੇ ਲਈ ਜੋ ਤੁਹਾਡੇ ਫਰਜ਼ ਨੇ ਉਹਨਾਂ ਨੂੰ ਪੂਰਾ ਜ਼ਰੂਰ ਕਰੋ, ਪਰ ਇਹਦੇ ਨਾਲ ਨਾਲ ਜੋ ਤੁਹਾਡੇ ਜੀਵਨ ਦਾ ਅਸਲੀ ਨਿਸ਼ਾਨਾ ਹੈ ਉਹਨੂੰ ਵੀ ਅੱਖੋਂ ਪਰੋਖੇ ਨਾ ਕਰੋ। ਸਾਡੇ ਜੀਵਨ ਦਾ ਅਸਲੀ ਨਿਸ਼ਾਨਾ ਕੀ ਹੈ? ਉਹ ਹੈ ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਗ ਕਾਲ ਇਹ ਦੇਹ ਸੰਜਰੀਆ। ਸਾਡੇ ਜੀਵਨ ਦਾ ਨਿਸ਼ਾਨਾ ਹੈ ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾ। ਇਹਨਾਂ ਇਸ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਉੱਚੇ ਮੰਦਰ ਤੇ ਸੁੰਦਰ ਇਸਤਰੀਆਂ ਦੇ ਮੋਹ ਪਿਆਰ ਦੇ ਵਿੱਚ ਹੀ ਫਸ ਕੇ ਰਾਮ ਨਾਮ ਬਿਨ ਬਾਜੀ ਹਾਰੀ, ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ ਹੈ ਤੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵਨ ਦੀ ਬਾਜੀ ਹਾਰ ਦਿੱਤੀ ਹੈ।
ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ।
ਲੋ ਭਗਤ ਰਵਿਦਾਸ ਜੀ ਆ ਬੜੀ ਨਿਮਰਤਾ ਨਾਲ ਆ ਕੇ ਅਖੀਰ ਦੇ ਉੱਤੇ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਮੇਰੀ ਤਾਂ ਜਾਤ ਵੀ ਕਮੀਨੀ ਘਟੀਆ ਹੈ। ਕਿਉਂਕਿ ਭਗਤ ਜੀ ਜਾਤ ਦੇ ਚਮਿਆਰ ਸਨ, ਲੋਕ ਚਮਿਆਰਾਂ ਨੂੰ ਬਹੁਤ ਘਟੀਆ ਸਮਝਦੇ ਹੈ, ਘਿਰਣਾ ਕਰਦੇ ਨੇ। ਮੇਰੀ ਤਾਂ ਜਾਤ ਵੀ ਕਮੀਨੀ ਹੈ, ਘਟੀਆ ਹੈ, ਤੇ ਮੇਰੀ ਪਾਂਤ ਕੁੱਲ ਵੀ ਮੇਰੀ ਕਮੀਨੀ ਹੈ। ਹੋਸ਼ਾ ਜਨਮ ਹਮਾਰਾ, ਤੇ ਮੇਰਾ ਤੇ ਜਨੋ ਵੀ ਹੋਸ਼ਾ ਮੰਨਿਆ ਗਿਆ ਹੈ।
ਤੁਮ ਸਰਨਾਗਤ ਰਾਜਾ ਰਾਮ ਚੰਦ, ਕਹਿ ਰਵਿਦਾਸ ਚੁਮਾਰਾ।
ਪਰ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿ ਰਵਿਦਾਸ ਚੁਮਾਰਾ, ਮੈਂ ਰਵਿਦਾਸ ਭਗਤ ਚਮਿਆਰ। ਭਗਤ ਜੀ ਦੇ ਵਿੱਚ ਇੱਕ ਬਹੁਤ ਵੱਡਾ ਵਾਧਾ ਹੈ। ਆਮ ਤੌਰ ਤੇ ਜਿਹੜੇ ਕੋਈ ਨੀਵੀਂ ਜਾਤ ਵਾਲੇ ਲੋਕ ਨੇ, ਉਹ ਆਪਣੀ ਜਾਤ ਨੂੰ ਲੁਕਾਉਂਦੇ ਨੇ, ਦੱਸਦੇ ਨਹੀਂ, ਪਰ ਭਗਤ ਜੀ ਤੇ ਵਾਹਿਗੁਰੂ ਦੀ ਬੜੀ ਮਿਹਰ ਹੋਈ ਹੈ, ਉਹ ਜਾਤ ਪਾਤ ਤੋਂ ਉੱਪਰ ਉੱਠ ਗਏ ਨੇ। ਇਸ ਲਈ ਉਹ ਕਹਿੰਦੇ ਨੇ, ਮੈਂ ਚਮਿਆਰ ਹਾਂ, ਕਹਿ ਰਵਿਦਾਸ ਚਮਾਰਾ, ਮੈਨੂੰ ਇਸ ਗੱਲ ਦੀ ਕੋਈ ਝਿਜਕ ਨਹੀਂ ਇਹ ਕਹਿਣ ਦੇ ਵਿੱਚ, ਭਾਵੇਂ ਠੀਕ ਹੈ ਮੈਂ ਚਮਿਆਰ ਹਾਂ, ਪਰ ਭਗਤ ਜੀ ਕਹਿੰਦੇ ਨੇ, ਤੁਮ ਸਰਨਾਗਤ ਰਾਜਾ ਰਾਮ ਚੰਦ, ਹੇ ਰਾਜਾ ਤੇ ਰਾਮ ਵਿਆਪਕ ਸਰੂਪ ਦੀ ਚੰਦਰਮਾ ਵਾਂਗੂ ਪ੍ਰਕਾਸ਼ ਰੂਪ ਵਾਹਿਗੁਰੂ, ਮੈਂ ਹੁਣ ਤੇਰੀ ਸ਼ਰਨ ਦੇ ਵਿੱਚ ਆ ਕੇ ਪਿਆ ਹਾਂ, ਹੁਣ ਤੇਰੀ ਸ਼ਰਨ ਦੇ ਵਿੱਚ ਆ ਕੇ ਤੇ ਹੁਣ ਮੇਰੇ ਜੀਵਨ ਦੀ ਸਫਲਤਾ ਹੋਵੇਗੀ, ਇਸ ਲਈ ਤੁਸੀਂ ਮਿਹਰ ਕਰੋ, ਭਾਵੇਂ ਮੇਰੀ ਜਾਤ ਵੀ ਘਟੀਆ ਹੈ, ਮੇਰੀ ਕੁੱਲ ਵੀ ਕਮੀਨੀ ਹੈ, ਤੇ ਮੇਰਾ ਜਾਨੋ ਵੀ ਅੱਛਾ ਨਹੀਂ ਮੰਨਿਆ ਗਿਆ, ਪਰ ਹੁਣ ਮੈਂ ਤੁਹਾਡੀ ਸ਼ਰਨ ਵਿੱਚ ਪੈ ਗਿਆ ਹਾਂ, ਤੇ ਤੁਸੀਂ ਤਾਂ ਪਾਰਸ ਹੋ, ਜਿਹੜਾ ਪਾਰਸ ਨੂੰ ਸ਼ੋ ਜਾਵੇ ਉਹ ਤੇ ਸੋਨਾ ਬਣ ਹੀ ਜਾਂਦਾ ਹੈ ਨਾ, ਇਸ ਲਈ ਹੁਣ ਤੁਸੀਂ ਕਿਰਪਾ ਕਰੋ ਤੇ ਤੁਸੀਂ ਮੇਰੇ ਜੀਵਨ ਦੀ ਸਫਲਤਾ ਕਰ ਦਿਓ।
ਚਮਰਟਾ ਗਾਂਠ ਨਾ ਜਨਈ, ਲੋਕ ਗਠਾਵੈ ਪਨਹੀ ਰਾਉ।
ਲੋ ਭਗਤ ਰਵਿਦਾਸ ਜੀ ਜਦੋਂ ਹਾਲੇ ਛੋਟੀ ਉਮਰ ਦੇ ਵਿੱਚ ਸਨ, ਤੇ ਜਿਹੜਾ ਖਾਨਦਾਨੀ ਕੰਮ ਸੀ ਉਹ ਤੇ ਹੁਣ ਕਰਨਾ ਹੀ ਪੈਣਾ ਸੀ, ਤੇ ਭਗਤ ਰਵਿਦਾਸ ਜੀ ਨੂੰ ਜਿਹੜੇ ਭਗਤ ਜੀ ਦੇ ਮਾਤਾ ਪਿਤਾ ਸਨ, ਉਹ ਕਹਿਣ ਲੱਗੇ, ਭਗਤ ਜੀ ਤੁਸੀਂ ਵੀ ਹੁਣ ਅੱਗੇ ਜੁੱਤੀਆਂ ਗੰਢਣ ਦਾ ਕੰਮ ਕਰੋ, ਕਿਉਂਕਿ ਚਮਿਆਰ ਐਸਾ ਹੀ ਤਾਂ ਕਰਦੇ ਸਨ। ਤੇ ਉਸ ਵੇਲੇ ਭਗਤ ਜੀ ਹਾਲੇ ਨਵੀਂ ਨਵੀਂ ਭਗਤੀ ਵਿੱਚ ਲੱਗੇ ਸਨ ਤੇ ਜਦੋਂ ਜੁੱਤੀਆਂ ਗੰਢਣ ਵੱਲ ਖਿਆਲ ਜਾਂਦਾ ਤੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵੱਲੋਂ ਖਿਆਲ ਟੁੱਟ ਜਾਂਦਾ ਤੇ ਫਿਰ ਉਹਨਾਂ ਨੇ ਇਹ ਕੰਮ ਕਰਨਾ ਛੱਡ ਹੀ ਦਿੱਤਾ ਤੇ ਭਗਤ ਜੀ ਨੇ ਉਸ ਵੇਲੇ ਇਹ ਸ਼ਬਦ ਉਸ ਜਗਿਆਸਾ ਸਮੇਂ ਦੇ ਵਿੱਚ ਉਚਾਰਨ ਕੀਤਾ, ਚਮਰਟਾ ਗਾਂਠ ਨਾ ਜਨੇ। ਚਮਰਟ ਦਾ ਅਰਥ ਹੈ ਵੀ ਜਿਹੜਾ ਇਹ ਚਮਿਆਰਾਂ ਦਾ ਪੁੱਤਰ ਹੈ, ਛੋਟੀ ਉਮਰ ਦਾ, ਛੋਟਾ ਜਾਂ ਚਮਿਆਰ, ਚਮਰਟਾ ਵਿਦਵਾਨਾਂ ਨੇ ਅਰਥ ਕੀਤਾ ਵੀ ਜਿਹੜਾ ਛੋਟੀ ਉਮਰ ਦਾ ਕੋਈ ਚਮਿਆਰਾਂ ਦਾ ਬੱਚਾ ਹੋਵੇ, ਮੁੰਡਾ ਹੋਵੇ, ਉਹਨੂੰ ਚਮਰਟਾ ਕਹਿੰਦੇ ਨੇ। ਤੇ ਭਗਤ ਰਵਿਦਾਸ ਜੀ ਆਪਣੇ ਆਪ ਨੂੰ ਕਹਿੰਦੇ ਨੇ, ਮੈਂ ਚਮਿਆਰਾਂ ਦਾ ਛੋਟਾ ਜਿਹਾ ਬੇਟਾ, ਗਾਂਠ ਨਾ ਜਨੀ, ਮੈਂ ਤੇ ਜੁੱਤੀਆਂ ਗੰਢਣਾ ਜਾਣਦਾ ਨਹੀਂ। ਲੋਕ ਗਠਾਵੇ ਪਨਹੀ, ਪਰ ਜਿਹੜੇ ਦੁਨੀਆਂ ਦੇ ਲੋਕ ਨੇ ਉਹ ਮੇਰੇ ਪਾਸ ਆ ਕੇ ਪਨਹੀ ਦਾ ਅਰਥ ਜੁੱਤੀਆਂ ਗੰਢਾਉਂਦੇ ਨੇ। ਉਹ ਕਹਿੰਦੇ ਨੇ ਸਾਡੀਆਂ ਜੁੱਤੀਆਂ ਗੰਢ ਕੇ ਦੇ, ਪਰ ਮੈਂ ਇਹ ਕੰਮ ਕਰਨਾ ਜਾਣਦਾ ਹੀ ਨਹੀਂ, ਮੈਂ ਇਹ ਕੰਮ ਸਿੱਖਿਆ ਹੀ ਨਹੀਂ, ਮੈਨੂੰ ਇਹ ਕੰਮ ਚੰਗਾ ਹੀ ਨਹੀਂ ਲੱਗਦਾ, ਕਿਉਂਕਿ ਇਹ ਭਗਤੀ ਵਿੱਚ ਵਿਘਨ ਪਾਉਂਦਾ ਹੈ। ਜਾਂ ਇਹਦਾ ਦੂਜਾ ਭਾਵ ਅਰਥ ਇਹ ਵੀ ਹੈ, ਚਮੜਟਾ ਗਾਂਠ ਨਾ ਜਨੇ। ਜਿੰਨੇ ਲੋਕ ਨੇ ਇਹ ਚਮੜਟਾ ਦਾ ਅਰਥ ਹੈ ਵੀ ਸਰੀਰ ਚਮੜਾ ਹੈ, ਚਮੜਟਾ ਗਾਂਠ ਬਈ ਉਹ ਸਰੀਰ ਦੇ ਨਾਲ ਹੀ ਪ੍ਰੀਤੀ ਗੰਢਦੇ ਨੇ, ਪਰ ਮੈਂ ਨੀ ਇਸ ਗੱਲ ਨੂੰ ਚੰਗਾ ਸਮਝਦਾ ਵੀ ਸਰੀਰ ਨਾਲ, ਚਮੜੇ ਨਾਲ, ਚੰਮ ਨਾਲ ਪ੍ਰੀਤੀ ਕਰਨੀ ਮੈਂ ਨੀ ਚੰਗੀ ਸਮਝਦਾ। ਆਮ ਵੀ ਇਹ ਗੱਲ ਹੈ ਨਾ, ਕਹਿੰਦੇ ਲੋਕੀ ਕੰਮ ਨੂੰ ਰੋਂਦੇ ਆ, ਚੰਮ ਨੂੰ ਨੀ ਰੋਂਦੇ, ਤੇ ਮੈਂ ਜਿਹੜੀ ਚਮੜੇ ਦੀ ਪ੍ਰੀਤੀ ਕਰਨੀ ਹੈ, ਸਰੀਰ ਨਾਲ ਪ੍ਰੀਤੀ ਕਰਨੀ, ਮੈਂ ਨੀ ਇਸ ਨੂੰ ਚੰਗਾ ਸਮਝਦਾ। ਲੋਕ ਗਠਾਵੇ ਪਨਹੀ, ਤੇ ਜਿਹੜੇ ਸੰਸਾਰ ਦੇ ਲੋਕ ਨੇ ਵੀ ਉਹ ਆ ਕੇ ਜੁੱਤੀਆਂ ਗੰਢਦੇ ਨੇ, ਭਾਵ ਆਪਣੀ ਜਿਹੜੀ ਪ੍ਰੀਤ ਹੈ ਉਹ ਹੋਰ ਪਾਸੇ ਦੁਨੀਆਂ ਦੇ ਨਾਲ, ਹੋਰ ਸਰੀਰਾਂ ਦੇ ਨਾਲ ਜੋੜੀ ਬੈਠੇ ਹਨ।
ਆਰ ਨਹੀਂ ਜੈ ਤੋਪੋ ਨਹੀਂ ਰਾਮੀ ਠਾਓ ਰੋਪੋ,
ਰਹਾਉ ਵਿਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਹਨ, ਆਰ ਨਹੀਂ, ਮੇਰੇ ਕੋਲ ਉਹ ਆਰ ਵੀ ਨਹੀਂ ਹੈ ਜਿਹਦੇ ਨਾਲ ਮੈਂ ਕੋਈ ਕਿਸੇ ਟੁੱਟੀ ਜੁੱਤੀ ਨੂੰ ਤੋਪੋ ਤੋਪਾ ਲਾ ਸਕਾਂ। ਮੇਰੇ ਪਾਸ ਉਹ ਆਰ ਨਹੀਂ ਹੈ ਜਿਹਦੇ ਨਾਲ ਮੈਂ ਜਿਹੜੀ ਟੁੱਟੀ ਜੁੱਤੀ ਨੂੰ ਤੋਪਾ ਲਾ ਸਕਾਂ। ਨਹੀਂ ਰਾਂਬੀ, ਨਾ ਹੀ ਮੇਰੇ ਕੋਲ ਉਹ ਰੰਬੀ ਹੈ ਜਿਸ ਦੇ ਨਾਲ ਉਹ ਚਮੜੇ ਨੂੰ ਛਿੱਲ ਕੇ ਤੇ ਟੁੱਟੀਆਂ ਜੁੱਤੀਆਂ ਨੂੰ ਉਹ ਅੱਗੇ ਉਥੋਂ ਰੋਕਿਆ ਜਾਂਦਾ ਤੇ ਉਸ ਨੂੰ ਬੰਦ ਕੀਤਾ ਜਾਂਦਾ। ਜਿਹੜੇ ਕੋਈ ਜੁੱਤੀਆਂ, ਪੁਰਾਣੀਆਂ ਜੁੱਤੀਆਂ ਵਿੱਚ ਕੋਈ ਮੋਰੀਆਂ ਜਾਂ ਸੁਰਾਖ ਹੋ ਜਾਂਦੇ ਸਨ ਤੇ ਲੋਕ ਉਹਨਾਂ ਨੂੰ ਬੰਦ ਕਰਵਾਉਂਦੇ ਸਨ। ਲੋਕ ਭਗਤ ਜੀ ਕਹਿੰਦੇ ਨੇ, ਆਰ ਨਹੀਂ, ਮੇਰੇ ਕੋਲੇ ਜਿਹੜੀ ਮਾਇਆ ਦੇ ਮੋਹ ਵਾਲੀ ਬਿਰਤੀ ਉਹ ਆਰ ਹੀ ਨਹੀਂ ਹੈ ਜਿਸ ਦੇ ਨਾਲ ਮੈਂ ਕਿਸੇ ਹੋਰ ਦੁਨਿਆਵੀ ਪੁਰਸ਼ ਦੇ ਨਾਲ ਪ੍ਰੀਤੀ ਦਾ ਤੋਪਾ ਭਰ ਸਕਾਂ। ਨਹੀਂ ਰਾਂਬੀ, ਤੇ ਨਾ ਹੀ ਮੇਰੇ ਕੋਲੇ ਕੋਈ ਐਸੀ ਦੁਨਿਆਵੀ ਵਿਚਾਰ ਦੀ ਰੰਬੀ ਹੈ ਜਿਹਦੇ ਨਾਲ ਮੈਂ ਠਾਉਂ ਰੋਪੋਂ ਕੋਈ ਥਾਂ ਰੋਕ ਸਕਾਂ। ਇਹਦਾ ਮਤਲਬ ਇਹ ਹੈ, ਮੇਰੇ ਕੋਲੇ ਜਿਹੜੀ ਮਾਇਆ ਵਾਲੀ ਬਿਰਤੀ ਉਹ ਆਰ ਨਹੀਂ ਹੈ ਜਿਹਦੇ ਨਾਲ ਮੈਂ ਕਿਸੇ ਹੋਰ ਜੜ ਚੇਤਨ ਮਾਇਆ ਦੇ ਵਜੂਦ ਦੇ ਨਾਲ ਪ੍ਰੀਤੀ ਕਰ ਸਕਾਂ, ਤੇ ਨਾ ਹੀ ਮੇਰੇ ਕੋਲੇ ਰੰਬੀ ਹੈ ਕੋਈ ਦੁਨਿਆਵੀ ਪਦਾਰਥਕ ਵਿਚਾਰ ਦੀ, ਤੇ ਜਿਹਦੇ ਨਾਲ ਮੈਂ ਕੋਈ ਥਾਂ ਰੋਕ ਸਕਦਾ ਹਾਂ, ਭਾਵ ਆਪਣੇ ਸਰੀਰ ਦੇ ਨਾਲ ਕੋਈ ਮੋਹ ਪਿਆਰ ਪਾ ਸਕਦਾ ਹਾਂ।
ਲੋਕ ਗੰਠ ਗੰਠ ਖਰਾ ਬਿਗੂਚਾ ਹੋ ਬਿਨ ਗਾਂਠੇ ਜਾਏ ਪਹੁੰਚਾ।
ਲੋਕ ਭਗਤ ਜੀ ਕਹਿੰਦੇ ਨੇ ਵੀ ਜੇ ਦੇਖ ਲੋ ਜਿਹੜੇ ਲੋਕ ਨੇ ਵੀ ਉਹ ਤੇ ਜੁੱਤੀਆਂ ਗੰਢ ਗੰਢ ਕੇ ਖਰਾ ਬਗੂਚਾ ਬੜੇ ਖਰਾਬ ਹੋ ਰਹੇ ਨੇ, ਜਾਂ ਲੋਕ ਇੱਕ ਬਚਨਾ ਜਿਹੜਾ ਸੰਸਾਰ ਹੈ ਇਹ ਤੇ ਜੁੱਤੀਆਂ ਗੰਢ ਗੰਢ ਕੇ ਬਹੁਤ ਖਰਾਬ ਹੋ ਰਿਹਾ ਹੈ। ਇੱਥੇ ਕੱਲੀਆਂ ਜੁੱਤੀਆਂ ਗੰਢਣ ਦੀ ਗੱਲ ਨਹੀਂ, ਇੱਥੇ ਭਾਵ ਭਗਤ ਜੀ ਦਾ ਇਹ ਹੈ ਵੀ ਜਿਹੜੇ ਲੋਕ ਨੇ ਕਦੇ ਕਿਸੇ ਚੀਜ਼ ਨਾਲ ਮੋਹ ਪਿਆਰ ਕਰ ਲੈਂਦੇ ਨੇ, ਕਿਸੇ ਹੋਰ ਚੀਜ਼ ਦੇ ਨਾਲ ਪ੍ਰੀਤੀ ਦੀ ਗੰਢ ਦੇ ਲੈਂਦੇ ਨੇ। ਜੜ ਚੇਤਨ ਮਾਇਆ ਦੇ ਦੋ ਰੂਪ ਨੇ, ਇਹ ਜਿਹੜਾ ਸੰਸਾਰ ਹੈ ਜੜ ਚੇਤਨ ਮਾਇਆ ਦੇ ਨਾਲ ਪ੍ਰੀਤੀ ਗੰਢ ਗੰਢ ਕੇ ਖਰਾ ਬਗੂਚਾ ਬਹੁਤ ਖਰਾਬ ਹੋ ਰਿਹਾ ਹੈ। ਹਉ ਬਿਨ ਗੰਠੇ ਜਾਏ ਪਹੁੰਚਾ, ਪਰ ਮੈਂ ਬਿਨਾਂ ਹੀ ਪ੍ਰੀਤੀ ਗੰਢੇ ਤੋਂ, ਮੈਂ ਨੀ ਕਿਸੇ ਦੁਨਿਆਵੀ ਵਸਤੂ ਦੇ ਨਾਲ ਜਾਂ ਜੜ ਚੇਤਨ ਮਾਇਆ ਦੇ ਨਾਲ ਮੈਂ ਨੀ ਆਪਣੀ ਪ੍ਰੀਤੀ ਗੰਢੀ, ਮੈਂ ਬਿਨਾਂ ਗੰਢੇ ਤੋਂ ਜਾਏ ਪਹੁੰਚਾ ਤੇ ਮੈਂ ਤੇ ਵਾਹਿਗੁਰੂ ਦੇ ਦਰ ਤੇ ਪਹੁੰਚ ਗਿਆ ਹਾਂ, ਉਹਦੀ ਦਰਗਾਹ ਦੇ ਵਿੱਚ ਪੁੱਜ ਗਿਆ ਹਾਂ।
ਰਵਿਦਾਸ ਜਪੈ ਰਾਮ ਨਾਮਾ मोहे जम सिउ नाहीं कामा।
लो भगत रविदास जी फरमाउंदे ने भाई मैं ते हर वेले अकाल पुरख वाहिगुरु दे नाम नू जपदा रहिना हां ते मोहे जम सिउ नाहीं कामा। हुण मेरा जम दे नाल कोई काम नहीं रह गया। क्यों? जेड़ा मनुख हर वेले वाहिगुरु परमेश्वर दा नाम जपदा है ओदे नेड़े जम आ ही नहीं सकदा। नाम दे विच शक्ति है, तिथे तू समरथ, जिथे कोई नाहे उथे तेरी रख, अग्नि उधर माहे, सुन के जम के दूत नाए तेरे छट जाहे। जिथे वाहिगुरु दा नाम आ जांदा है उथे जम नेड़े नहीं आ सकदे। इसे लई भगत रविदास जी आखदे ने मैं ते हर वेले वाहिगुरु वाहिगुरु नाम जपदा रहना हां, हुण मेरा जम दे नाल कोई कम नहीं रह गया।
राग सुर डबाणी भगत पीखन की, इक ओंकार सतगुर प्रसाद। नैनो नीर भय तन खीना, पै केस दुधवानी।
लो हुण अगे भगत पीखन जी दी बाणी आरंभ हो रही है। भगत पीखन जी दे बारे कुछ विद्वाना ने ए संकेत दिता है कि भगत पीखन जी एक मुसलमान विद्वानवान ते ज्ञानवान एक सूफी संत सन और इन्हां दा पिंड लखनऊ दे नेड़े ककोरी नाम करके लिखिया मिलदा है और इन्हां ने एक सैयद पीर इब्राहिम दे कोलों जिहड़ी ए सिख्या ते तालीम हासिल कीती सी और इन्हां ने वाहिगुरु दी भगती करके प्रेमा भगती करके वाहिगुरु दे दर दे विच प्रवानगी हासिल कीती ते इसलिए भगत पीखण जी दी बाणी नू एक मुसलमान सन ते इन्हां दी बाणी नू वी धन गुरु अर्जन देव महाराज ने साहिब श्री गुरु ग्रंथ साहिब जी विच दर्ज करवाया। इन्हां दे केवल दो ही शब्द ने जो इत्थे सोठ राग दे विच लिखे गए हन। सो संगतां हुण उस बाणी दी वी विचार सुनो। राग सोरठ बाणी भगत पीखण की। राग सोरठ है ते बाणी भगत पीखण जी दी अगे आरंभ हो रही है। एक ओंकार सतगुर प्रसाद आरंभ दे विच मंगला चरण कीता है। ओ अकाल पुरख वाहिगुरु एक अद्वैत स्वरूप है। ओंकार सारिआं दा प्रकाशक सत नाश तो रहत ते गुर प्रसाद ओ गुरु दी कृपा नाल मिलदा है। भगत पीखण जी ने पहले शब्द विच उस अकाल पुरख वाहिगुरु परमेश्वर दे चरणा दे विच अरदास बेनती कीती है ते एदे नाल दी नाल उन्हां ने जो बिरध अवस्था दे दुख ने उन्हां दे बारे भी विचार प्रगट कीते हन। राम राय होहे बैद बनवारी, अपने संत है लिहो उबारी रहाओ। भगत पीखण जी आखदे ने राम राय हे पातशाह वाहिगुरु, हे संसार बाग दे माली वाहिगुरु, तू ही वैद बन के साडे कोल आ ते अपने संत लिहो बारी ते जिहड़े तेरे अपने संत ने इन्हां नूं तू आप ही हर किस्म दे रोग तों दुख तों बीमारी तों तकलीफ तों बचा। क्योंकि संतां दा केवल वाहिगुरु परमेश्वर ते ही भरोसा हुंदा है। ਉਹ ਉਸੇ ਨੂੰ ਹੀ ਆਪਣਾ ਵੈਦ ਉਸੇ ਨੂੰ ਆਪਣਾ ਡਾਕਟਰ ਸਮਝਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਸੰਸਾਰ ਬਾਗ ਦਾ ਮਾਲੀ ਹੈ, ਤੂੰ ਵੈਦ ਬਣ ਕੇ ਸਾਡੇ ਕੋਲ ਆ ਤੇ ਆਪਣੇ ਸੰਤਾਂ ਨੂੰ ਬਚਾ ਲੈ ਤੇ ਸਾਨੂੰ ਆ ਕੇ ਕੋਈ ਇਹੋ ਜਿਹੀ ਦਵਾਈ ਦੇ ਜਿਹਦੇ ਨਾਲ ਸਾਡਾ ਜਨਮ ਮਰਨ ਤੋਂ ਸਾਰੇ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ। ਲਓ ਹੁਣ ਆਰੰਭ ਤੋਂ ਭਗਤ ਜੀ ਬਿਰਧ ਅਵਸਥਾ ਦੇ ਜੋ ਦੁੱਖ ਨੇ ਉਹਨਾਂ ਦੇ ਬਾਰੇ ਸਾਨੂੰ ਚਾਨਣਾ ਪਾ ਰਹੇ ਹਨ।
ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਧਵਾਨੀ।
ਲੋ ਭਗਤ ਪੀਖਣ ਜੀ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਨੈਨੋ ਨੀਰ ਬਹਿ ਬਿਰਧ ਅਵਸਥਾ ਦੇ ਵਿੱਚ ਨੇਤਰਾਂ ਦੇ ਵਿੱਚੋਂ ਆਪਣੇ ਆਪ ਹੀ ਪਾਣੀ ਵਗਣਾ ਸ਼ੁਰੂ ਹੋ ਜਾਂਦਾ। ਤਨ ਖੀਨਾ ਤੇ ਸਰੀਰ ਵੀ ਸਾਡਾ ਬਹੁਤ ਕਮਜ਼ੋਰ ਹੋ ਗਿਆ। ਪਏ ਕੇਸ ਦੁੱਧਵਾਨੀ ਤੇ ਜਿਹੜੇ ਸਾਡੇ ਸਿਰ ਦੇ ਕੇਸ ਹਨ ਉਹ ਵੀ ਦੁੱਧਵਾਨੀ ਦੁੱਧ ਵਰਗੇ ਚਿੱਟੇ ਹੋ ਗਏ ਨੇ। ਦੁੱਧ ਦਾ ਰੰਗ ਚਿੱਟਾ ਹੁੰਦਾ ਹੈ ਨਾ, ਇਸੇ ਤਰ੍ਹਾਂ ਜਿਹੜੇ ਸਾਡੇ ਕਾਲੇ ਵਾਲ ਸਨ ਉਹ ਵੀ ਸਾਰੇ ਧੌਲੇ ਹੋ ਗਏ।
ਰੁਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਨੀ।
ਲੋ ਭਗਤ ਜੀ ਕਹਿੰਦੇ ਨੇ ਰੂਹ ਦਾ ਕੰਠ, ਹੁਣ ਬਲਗਮ ਦੇ ਨਾਲ ਸਾਡਾ ਕੰਠ ਵੀ ਰੁਕ ਗਿਆ ਹੈ। ਬਿਰਧ ਅਵਸਥਾ ਵਿਚ ਬਲਗਮ ਤੇ ਖੰਘ ਉਹ ਵਧੇਰੇ ਆ ਕੇ ਘੇਰਦੀ ਹੈ। ਭਗਤ ਜੀ ਕਹਿੰਦੇ ਨੇ ਹੁਣ ਬਲਗਮ ਦੇ ਨਾਲ ਕੰਠ ਵੀ ਰੁਕ ਗਿਆ ਹੈ, ਸ਼ਬਦ ਨਹੀਂ ਉਤਰੇ ਤੇ ਆਪਣੀ ਜ਼ੁਬਾਨ ਤੋਂ ਕੋਈ ਸ਼ੁੱਧ ਸ਼ਬਦ ਵੀ ਨਹੀਂ ਬੋਲਿਆ ਜਾਂਦਾ। ਅਬ ਕਿਆ ਕਰੇ ਪ੍ਰਾਣੀ। ਲੋ ਭਗਤ ਜੀ ਕਹਿੰਦੇ ਨੇ ਹੇ ਪ੍ਰਾਣਾ ਤਾਰੀ ਜੀ, ਵੀ ਹੁਣ ਦੱਸ ਕੀ ਕਰੇਗਾ? ਜਦੋਂ ਇਹੋ ਜਿਹੀ ਅਵਸਥਾ ਹੋ ਗਈ, ਬਿਰਧ ਅਵਸਥਾ ਦੇ ਵਿੱਚ ਤੂੰ ਕੀ ਕਰੇਗਾ? ਜਿਹੜਾ ਆਦਮੀ ਪਹਿਲਾਂ ਜਵਾਨੀ ਦੇ ਵਿੱਚ ਕੁਛ ਸੇਵਾ ਸਿਮਰਨ ਭਗਤੀ ਨਹੀਂ ਕਰ ਸਕਿਆ, ਉਹਨੂੰ ਭਗਤ ਭੀਖਣ ਜੀ ਆਖਦੇ ਨੇ। ਜਦੋਂ ਫਿਰ ਇਹੋ ਜਿਹੀ ਬਿਰਧ ਅਵਸਥਾ ਹੋ ਗਈ, ਅੱਖਾਂ ਵਿੱਚੋਂ ਜਲ ਵਗਣ ਲੱਗ ਪਿਆ, ਸਰੀਰ ਵੀ ਕਮਜ਼ੋਰ ਹੋ ਗਿਆ, ਸਿਰ ਦੇ ਕੇਸ ਵੀ ਦੁੱਧ ਵਰਗੇ ਚਿੱਟੇ ਹੋ ਗਏ, ਕੰਠ ਬਲਗਮ ਦੇ ਨਾਲ ਰੁਕ ਗਿਆ, ਕੋਈ ਵੀ ਸ਼ਬਦ ਰਸਨਾ ਤੋਂ ਸ਼ੁੱਧ ਨਾ ਬੋਲ ਸਕਿਆ, ਫਿਰ ਉਸ ਵੇਲੇ ਤੂੰ ਭਗਤੀ ਕਰੇਗਾ? ਉਸ ਵੇਲੇ ਤਾਂ ਕੁਝ ਵੀ ਨਹੀਂ ਤੇਰੇ ਪਾਸੋਂ ਹੋ ਸਕਦਾ।
ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਾਂ ਲਿਓ ਉਬਾਰੀ ਰਹਾਓ।
ਇਸੇ ਲਈ ਭਗਤ ਜੀ ਕਹਿੰਦੇ ਨੇ ਹੇ ਵਾਹਿਗੁਰੂ, ਹੇ ਪਾਤਸ਼ਾਹ ਪਰਮੇਸ਼ਰ, ਤੂੰ ਸੰਸਾਰ ਬਾਗ ਦਾ ਮਾਲੀ ਹੈ, ਤੂੰ ਹੀ ਵੈਦ ਬਣ ਕੇ ਬੌੜ, ਤੂੰ ਹੀ ਡਾਕਟਰ ਬਣ ਕੇ ਸਾਡੇ ਕੋਲ ਆ, ਆਪਣੇ ਸੰਤਾਂ ਲਿਹੋ ਬਾਰੀ ਤੇ ਆਪਣੇ ਸੰਤਾਂ ਨੂੰ ਹਰ ਬਿਮਾਰੀ ਤੋਂ ਹਰ ਦੁੱਖ ਤਕਲੀਫ ਤੋਂ ਬਚਾ ਲੈ।
ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ।
ਰਹਾਉ ਬਸਰਾਮ ਦੇ ਕੇ ਅੱਗੋਂ ਭਗਤ ਜੀ ਦੱਸਦੇ ਨੇ ਵੀ ਵਾਹਿਗੁਰੂ ਪਰਮੇਸ਼ਰ ਨੇ ਪੁੱਛਿਆ, ਦੱਸੋ ਭਗਤ ਜੀ ਤੁਹਾਡੇ ਕਿੱਥੇ ਕਿੱਥੇ ਕੋਈ ਪੀੜ ਹੈ, ਕਿੱਥੇ ਕਿੱਥੇ ਦਰਦ ਹੋ ਰਿਹਾ ਹੈ? ਤਾਂ ਭਗਤ ਜੀ ਦੱਸਦੇ ਨੇ ਮਾਥੇ ਪੀਰ, ਸਾਡੇ ਮੱਥੇ ਦੇ ਵਿੱਚ ਵੀ ਪੀੜਾ ਹੋ ਰਹੀ ਹੈ, ਭਾਵ ਸਾਡਾ ਸਿਰ ਵੀ ਦੁਖਦਾ ਰਹਿੰਦਾ ਹੈ, ਸਰੀਰ ਜਲਣ ਹੈ ਤੇ ਸਾਡੇ ਸਰੀਰ ਵਿੱਚ ਵੀ ਇੱਕ ਜਲਣ ਪੈਦਾ ਹੋ ਗਈ ਹੈ, ਕਰਕ ਕਰੇਜੇ ਮਾਹੀ ਤੇ ਸਾਡੇ ਕਾਲਜੇ ਦੇ ਵਿੱਚ ਵੀ, ਕਰਕ ਦਾ ਅਰਥ ਹੈ ਵੀ ਉਹ ਰੜਕ ਪੈਂਦੀ ਰਹਿੰਦੀ, ਬਹੁਤ ਤੇਜ਼ ਦਰਦ ਦੀ ਚੋਭ ਤੇ ਸਾਡੇ ਅੰਦਰ ਵੀ ਪੈਦਾ ਹੋ ਗਈ ਹੈ।
ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਾਹੀ।
ਹੇ ਵਾਹਿਗੁਰੂ ਜੀ, ਇਹੋ ਜੀ ਬੇਦਨ ਜਿਹੜੀ ਇਹ ਪੀੜਾ ਸਾਡੇ ਅੰਦਰ ਪੈਦਾ ਹੋ ਕੇ ਖਰੀ ਪਈ ਤੇ ਬਹੁਤਾਤ ਵਿੱਚ ਇਹ ਐਸੀ ਪੀੜਾ ਸਾਡੇ ਅੰਦਰ ਪੈਦਾ ਹੋ ਗਈ ਹੈ, ਵਾਕਾ ਔਖਦ ਨਾਹੀ, ਉਹਦਾ ਦਵਾ ਦਾਰੂ ਕਿਸੇ ਕੋਲ ਵੀ ਨਹੀਂ ਹੈ। ਅਸਲੀ ਭਗਤ ਜੀ ਦਾ ਇਸ਼ਾਰਾ ਹੈ ਕਰ ਕਰੇਜੇ ਮਾਹੀ, ਹੇ ਵਾਹਿਗੁਰੂ ਜੀ ਸਾਡੇ ਕਾਲਜੇ ਦੇ ਵਿੱਚ ਤੇਰੀ ਵਿਛੋੜੇ ਦੀ ਰੜਕ ਪੈ ਰਹੀ ਹੈ ਤੇ ਸਾਡੇ ਮੱਥਾ ਸਾਡਾ ਮੱਥਾ ਵੀ ਦੁਖਦਾ ਰਹਿੰਦਾ ਹੈ, ਸਿਰ ਪੀੜ ਵੀ ਹੁੰਦੀ ਰਹਿੰਦੀ ਹੈ, ਸਰੀਰ ਵਿੱਚ ਵੀ ਜਲਨ ਪੈਦਾ ਹੋ ਗਈ ਹੈ ਤੇ ਸਾਡੇ ਕਾਲਜੇ ਦੇ ਵਿੱਚ ਤੇਰੀ ਵਿਛੋੜੇ ਦੀ ਰੜਕ ਪੈ ਰਹੀ ਹੈ। ਇਹ ਐਸੀ ਵਿਛੋੜੇ ਦੀ ਪੀੜਾ ਸਾਡੇ ਅੰਦਰ ਪੈਦਾ ਹੋ ਚੁੱਕੀ ਹੈ ਤੇ ਜਿਸ ਦਾ ਕੋਈ ਦਵਾ ਦਾਰੂ ਸਾਡੇ ਕੋਲ ਨਹੀਂ ਹੈ।
ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹੋ ਔਖਦ ਜਗ ਸਾਰਾ।
ਲੋ ਭਗਤ ਜੀ ਫਰਮਾਉਂਦੇ ਹਨ ਵੀ ਫੇਰ ਦੱਸੋ ਇਸ ਦਵਾ ਦੀ, ਇਸ ਬਿਮਾਰੀ ਦੀ, ਇਸ ਮਰਜ ਦੀ ਭਲਾ ਦਵਾ ਕੀ ਹੈ, ਦਾਰੂ ਕੀ ਹੈ? ਭਗਤ ਜੀ ਉਹਦੇ ਬਾਰੇ ਵੀ ਦੱਸਦੇ ਨੇ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਵੀ ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਬਹੁਤ ਪਵਿੱਤਰ ਅੰਮ੍ਰਿਤ ਜਲ ਹੈ, ਇਹ ਅੰਮ੍ਰਿਤ ਵਰਗਾ ਮਿੱਠਾ ਬਹੁਤ ਪਵਿੱਤਰ ਜਲ ਹੈ, ਇਹ ਔਖਦ ਜਗ ਸਾਰਾ, ਵੀ ਇਸ ਸੰਸਾਰ ਦੇ ਵਿੱਚ ਸਭ ਤੋਂ ਸਾਰਾ ਦਾ ਅਰਥ ਸ੍ਰੇਸ਼ਟ, ਸਭ ਤੋਂ ਵਧੀਆ ਦਵਾਈ ਇਹੀ ਹੈ, ਵੀ ਵਾਹਿਗੁਰੂ ਦਾ ਜੋ ਪਵਿੱਤਰ ਨਾਮ ਹੈ ਇਹ ਇੱਕ ਬਹੁਤ ਅੰਮ੍ਰਿਤ ਵਰਗਾ ਮਿੱਠਾ ਤੇ ਬਹੁਤ ਨਿਰਮਲ ਜਲ ਹੈ ਤੇ ਸੰਸਾਰ ਵਿੱਚ ਇਸ ਤੋਂ ਵਧੀਆ ਦਵਾਈ ਹੋਰ ਕੋਈ ਵੀ ਨਹੀਂ ਹੋ ਸਕਦੀ।
ਗੁਰ ਪ੍ਰਸਾਦ ਕਹੈ ਜਨ ਭੀਖਣ, ਪਾਵੋ ਮੁਖ ਦੁਆਰਾ।
ਲੋ ਭਗਤ ਭੀਖਣ ਜੀ ਫਰਮਾਉਂਦੇ ਨੇ ਵੀ ਮੈਂ ਗੁਰੂ ਦੀ ਕਿਰਪਾ ਦੁਆਰਾ ਇਸ ਨਾਮ ਦੇ ਅੰਮ੍ਰਿਤ ਜਲ ਨੂੰ ਪ੍ਰਾਪਤ ਕਰਕੇ ਪਾਵੋ ਮੋਖ ਦੁਆਰਾ, ਅੱਗੇ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਉਹ ਹੈ ਬ੍ਰਹਮ ਗਿਆਨ, ਮੈਂ ਉਸ ਨੂੰ ਵੀ ਪ੍ਰਾਪਤ ਕਰ ਲਵਾਂਗਾ, ਕਿਉਂਕਿ ਨਾਮ ਦੁਆਰਾ ਬ੍ਰਹਮ ਗਿਆਨ ਵੀ ਪ੍ਰਾਪਤ ਹੁੰਦਾ ਤੇ ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ ਤੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਲਈ ਭਗਤ ਭੀਖਣ ਜੀ ਆਖਦੇ ਨੇ ਮੈਂ ਗੁਰੂ ਦੀ ਕਿਰਪਾ ਦੁਆਰਾ ਇਸ ਅੰਮ੍ਰਿਤ ਨਾਮ ਜਲ ਨੂੰ ਪ੍ਰਾਪਤ ਕਰਕੇ ਤੇ ਪਾਵੋ ਮੋਖ ਦੁਆਰਾ ਅੱਗੇ ਮੈਂ ਮੁਕਤੀ ਦੇ ਦਰਵਾਜ਼ੇ ਨੂੰ ਵੀ, ਬ੍ਰਹਮ ਗਿਆਨ ਨੂੰ ਵੀ ਪ੍ਰਾਪਤ ਕਰ ਲਵਾਂਗਾ।
ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ।
ਲਓ ਹੁਣ ਜਦੋਂ ਭਗਤ ਭੀਖਣ ਜੀ ਨੂੰ ਗੁਰੂ ਦੀ ਕਿਰਪਾ ਦੁਆਰਾ ਨਾਮ ਪ੍ਰਾਪਤ ਹੋਇਆ ਤਾਂ ਉਸ ਵੇਲੇ ਪ੍ਰੇਮੀ ਆ ਕੇ ਪੁੱਛਣ ਲੱਗੇ, ਭਗਤ ਜੀ ਹੁਣ ਤੇ ਤੁਹਾਡੇ ਤੇ ਵਾਹਿਗੁਰੂ ਦੀ ਮਿਹਰ ਹੋ ਗਈ ਹੈ ਤੇ ਹੁਣ ਤੇ ਕੁਝ ਨਾ ਕੁਝ ਸਾਨੂੰ ਦੱਸੋ ਨਾ। ਤਾਂ ਭਗਤ ਜੀ ਇਹਦੇ ਬਾਰੇ ਕਹਿੰਦੇ ਨੇ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੁੰਗੇ ਕੀ ਮਠਿਆਈ ਰਹਾਉ। ਭਗਤ ਜੀ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਗੁਣ ਉਚਾਰਨ ਕਰਦਿਆਂ ਕਰਦਿਆਂ ਕਹਿਣ ਨਾ ਜਾਈ, ਇਹਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਵਾਹਿਗੁਰੂ ਦੇ ਗੁਣ ਬੇਅੰਤ ਨੇ। ਮਨੁੱਖ ਦੀ ਇੱਕ ਰਸਨਾ ਭਲਾ ਕਿੰਨੇ ਕੁ ਗੁਣਾਂ ਨੂੰ ਵਖਿਆਨ ਕਰ ਸਕਦੀ ਹੈ, ਨਹੀਂ ਕਰ ਸਕਦੀ। ਵਾਹਿਗੁਰੂ ਦੇ ਗੁਣ ਕਹਿੰਦਿਆਂ ਕਹਿੰਦਿਆਂ ਕੋਈ ਅੰਤ ਨਹੀਂ ਆ ਸਕਦਾ, ਇਸ ਲਈ ਕਹਿਣ ਨਾ ਜਾਈ, ਇਹਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਜੈਸੇ ਗੁੰਗੇ ਕੀ ਮਠਿਆਈ, ਜਿਵੇਂ ਇਹ ਸਾਰੀ ਗੱਲ ਇਸ ਤਰ੍ਹਾਂ ਹੀ ਹੈ ਜਿਵੇਂ ਗੁੰਗੇ ਪੁਰਸ਼ ਦੀ ਮਠਿਆਈ ਵਾਲੀ ਗੱਲ ਹੁੰਦੀ ਹੈ। ਕਿਸੇ ਗੁੰਗੇ ਨੂੰ ਮਠਿਆਈ ਖਵਾ ਦਿਓ ਔਰ ਉਹ ਖੁਸ਼ ਹੁੰਦਾ ਹੈ, ਕੱਛਾ ਮਾਰਦਾ ਹੈ ਅਤੇ ਪਚਾਕੇ ਮਾਰਦਾ, ਬੋਲ ਕੇ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰਸ ਆ ਜਾਂਦਾ ਹੈ ਤੇ ਉਹ ਗੁੰਗੇ ਦੀ ਮਠਿਆਈ ਵਾਲੀ ਗੱਲ ਹੋ ਜਾਂਦੀ, ਉਹਦੇ ਬਾਰੇ ਉਹ ਕੁਝ ਨਹੀਂ ਦੱਸ ਸਕਦੇ। ਸੋ ਭਗਤ ਜੀ ਆਰੰਭ ਤੋਂ ਫਰਮਾਉਂਦੇ ਹਨ,
ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ।
ਲੋ ਭਗਤ ਜੀ ਕਹਿੰਦੇ ਨੇ, ਵਾਹਿਗੁਰੂ ਦਾ ਨਾਮ ਇੱਕ ਐਸਾ ਅਮੋਲਕ ਰਤਨ ਸੀ, ਪੁੰਨ ਪਦਾਰਥ ਪਾਇਆ। ਇਹ ਜਿਹੜਾ ਨਾਮ ਰੂਪੀ ਪਦਾਰਥ ਸੀ, ਅਸੀਂ ਚੰਗੇ ਪੁੰਨਾ ਕਰਕੇ ਪ੍ਰਾਪਤ ਕੀਤਾ ਹੈ। ਭਾਵ ਜਿਸ ਮਨੁੱਖ ਨੇ ਪਿਛਲੇ ਜਨਮ ਦੇ ਵਿੱਚ ਕੋਈ ਪੁੰਨ ਕਰਮ ਕੀਤੇ ਹੁੰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇ ਹੀ ਪਾਈ ਤੇ ਉਹਨੂੰ ਇਹ ਨਾਮ ਰੂਪੀ ਅਮੋਲਕ ਪਦਾਰਥ ਮਿਲਦਾ ਹੈ।
ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛਪਾਇਆ।
ਲੋ ਭਗਤ ਭੀਖਣ ਜੀ ਫਰਮਾਉਂਦੇ ਨੇ, ਅਸੀਂ ਅਨੇਕਾਂ ਯਤਨ ਕਰਕੇ ਤੇ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਆਪਣੇ ਹਿਰਦੇ ਵਿੱਚ ਲੁਕਾ ਕੇ ਰੱਖੀਏ। ਰਤਨ ਨਾ ਛਪੈ ਛਪਾਇਆ, ਪਰ ਇਹ ਵਾਹਿਗੁਰੂ ਦਾ ਨਾਮ ਰੂਪੀ ਰਤਨ ਕਿਸੇ ਤਰ੍ਹਾਂ ਵੀ ਛਪਾਇਆ ਛਪ ਨਹੀਂ ਸਕਦਾ ਕਿਉਂਕਿ ਰਤਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈ, ਰਤਨ ਦੇ ਵਿੱਚ ਚਮਕ ਹੁੰਦੀ ਹੈ। ਜੇ ਤੁਸੀਂ ਉਹਨੂੰ ਹਨੇਰੇ ਦੇ ਵਿੱਚ ਵੀ ਰੱਖਦੇ ਹੋ, ਉਹ ਆਪਣੇ ਪ੍ਰਕਾਸ਼ ਨਾਲ ਆਪਣੀ ਚਮਕ ਨਾਲ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ। ਇਸੇ ਤਰ੍ਹਾਂ ਜਿਹੜੇ ਨਾਮ ਰੂਪੀ ਰਤਨ ਨੂੰ ਕੋਈ ਲੁਕੋ ਕੇ ਰੱਖਣ ਦਾ ਯਤਨ ਕਰੇ, ਕਿਉਂਕਿ ਮਹਾਂਪੁਰਖਾਂ ਦਾ ਸੁਭਾਅ ਹੁੰਦਾ ਹੈ, ਹੋ ਨਜੀ ਖੁਦਾਏ ਦੇ ਭੇਤ ਨਾ ਕਿਸੈ ਦੇਣ, ਜਿਨ ਹਰ ਪਾਇਆ ਤਿਨ ਹੈ ਛਪਾਇਆ। ਤੇ ਵੀ ਉਹ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ, ਉਹ ਉਸ ਨੂੰ ਲੁਕਾ ਕੇ ਰੱਖਦੇ ਨੇ। ਪਰ ਫੇਰ ਵੀ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ, ਜਾਏ ਲਹਿ ਗੁੜ ਕੀੜਿਆਂ ਰੱਖੈ ਰੱਖਣ ਹਾਰ ਲੁਕਾਈ। ਜਿਵੇਂ ਕੋਈ ਆਦਮੀ ਗੁੜ ਨੂੰ ਕਿੰਨਾ ਵੀ ਕੋਈ ਛੁਪਾ ਕੇ ਰੱਖ ਦੇਵੇ ਤੇ ਕੀੜੇ ਗੁੜ ਨੂੰ ਭਾਲ ਹੀ ਲੈਂਦੇ ਨੇ, ਕੀੜੇ ਪਹੁੰਚ ਹੀ ਜਾਂਦੇ ਨੇ। ਇਸੇ ਤਰ੍ਹਾਂ ਜਿੱਥੇ ਵਾਹਿਗੁਰੂ ਦਾ ਨਾਮ ਰੂਪੀ ਰਤਨ ਹੁੰਦਾ ਹੈ, ਉੱਥੇ ਜਗਿਆਸੂ ਪਹੁੰਚ ਹੀ ਜਾਂਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ, ਰਤਨ ਕਿਸੇ ਤਰ੍ਹਾਂ ਛਪਾਇਆ ਛਪ ਨਹੀਂ ਸਕਦਾ।
ਹਰ ਗੁਣ ਕਹਤੇ ਕਹਿਣ ਨ ਜਾਈ, ਜੈਸੇ ਗੁੰਗੇ ਕੀ ਮਿਠਿਆਈ ਰਾਉ।
ਲੋ ਭਗਤ ਜੀ ਫਰਮਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੇ ਗੁਣ ਉਚਾਰਨ ਕਰਦਿਆਂ ਹੋਇਆ, ਉਸ ਵਾਹਿਗੁਰੂ ਦੇ ਗੁਣ ਉਚਾਰਨ ਕਰਦਿਆਂ ਹੋਇਆ ਕਹਿਣ ਨਾ ਜਾਈ, ਉਹਨਾਂ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ। ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲਵੇ, ਵਾਹਿਗੁਰੂ ਦੇ ਗੁਣ ਬੇਅੰਤ ਨੇ, ਸਾਰੇ ਗੁਣਾਂ ਨੂੰ ਕੋਈ ਵੀ ਨਹੀਂ ਦੱਸ ਸਕਦਾ। ਤੇ ਜਿਹਨੇ ਵਾਹਿਗੁਰੂ ਦੇ ਗੁਣ ਗਾਏ ਨੇ, ਉਸ ਨੂੰ ਐਸਾ ਆਨੰਦ ਵੀ ਪ੍ਰਾਪਤ ਹੋਇਆ ਜਿਵੇਂ ਗੁੰਗੇ ਦੀ ਮਠਿਆਈ ਹੁੰਦੀ, ਇਸ ਤਰ੍ਹਾਂ ਉਹਨੂੰ ਮਹਾਨ ਆਨੰਦ ਪ੍ਰਾਪਤ ਹੁੰਦਾ, ਪਰ ਉਹ ਦੱਸ ਕੁਝ ਨਹੀਂ ਸਕਦਾ।
ਰਸਨਾ ਰਮਤ ਸੁਣਤ ਸੁਖ ਸਰਵਨਾ, ਚਿਤ ਚੇਤੇ ਸੁਖ ਹੋਈ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਹਨ, ਤੇ ਰਸਨਾ ਰਮਤ ਬਈ ਵਾਹਿਗੁਰੂ ਦੇ ਨਾਮ ਨੂੰ ਰਸਨਾ ਤੋਂ ਉਚਾਰਨ ਕਰਦਿਆਂ ਹੋਇਆ ਤੇ ਸੁਣਤ ਸੁਖ ਸਰਵਨਾ ਤੇ ਕੰਨਾਂ ਰਾਹੀਂ ਸੁਣਦਿਆਂ ਹੋਇਆ ਸਾਨੂੰ ਆਤਮਕ ਸੁਖ ਪ੍ਰਾਪਤ ਹੋ ਗਿਆ। ਚਿਤ ਚੇਤੇ ਸੁਖ ਹੋਈ ਤੇ ਨਾਲ ਆਪਣੇ ਚਿਤ ਵਿੱਚ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰਨ ਦੇ ਨਾਲ ਸਾਨੂੰ ਸਦੈਵੀ ਸੁੱਖ, ਆਤਮਕ ਸੁੱਖ, ਯਥਾਰਥ ਸੁੱਖ ਪ੍ਰਾਪਤ ਹੋ ਗਿਆ ਹੈ।
ਕਹੋ ਭੀਖਣ ਦੋਏ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ।
ਲੋ ਭਗਤ ਭੀਖਣ ਜੀ ਫਰਮਾਉਂਦੇ ਹਨ, ਗੁਰਮੁਖੋ ਸਾਡੇ ਤਾਂ ਦੋਵੇਂ ਹੀ ਨੇਤਰ, ਸੰਤੋਖੇ ਦਾ ਅਰਥ ਮੁੰਦੇ ਗਏ ਨੇ, ਸਾਡੇ ਦੋਵੇਂ ਹੀ ਨੇਤਰ ਬੰਦ ਹੋ ਗਏ ਨੇ। ਭਾਵ ਜਦੋਂ ਇਧਰੋਂ ਨੇਤਰ ਬੰਦ ਹੋਏ ਤੇ ਧਿਆਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਜਾ ਜੁੜਿਆ, ਜੈ ਦੇਖਾਂ ਤੈ ਸੋਈ। ਹੁਣ ਅਸੀਂ ਜਦੋਂ ਆਪਣੇ ਅੰਦਰਲੇ ਨੇਤਰਾਂ ਦੇ ਨਾਲ ਵੇਖਦੇ ਹਾਂ, ਜਿੱਥੇ ਵੀ ਅਸੀਂ ਦੇਖਦੇ ਹਾਂ ਉੱਥੇ ਹੁਣ ਉਸ ਪਰਮਾਤਮਾ ਦੇ ਦਰਸ਼ਨ ਦੀਦਾਰ ਹੋ ਰਹੇ ਨੇ। ਜਿਵੇਂ ਕਿ ਪਿੱਛੇ ਭਗਤ ਕਬੀਰ ਜੀ ਨੇ ਆਖਿਆ ਸੀ, ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਅਬ ਬੇ ਗੱਲ ਕਹਿਣ ਨਾ ਜਾਈ। ਸਰਬ ਜੋ ਤੇਰੀ ਪਸਰ ਰਹੀ, ਜਹ ਜਹ ਦੇਖਾਂ ਤੈ ਨਰ ਹਰੀ। ਜਿਹੜਾ ਸੰਤੋਖੇ ਸ਼ਬਦ ਹੈ ਨਾ, ਕਹੋ ਭੀਖਣ ਦੋਏ ਨੈਣ ਸੰਤੋਖੇ, ਇਹਦੇ ਹੋਰ ਵੀ ਢੰਗ ਦੇ ਨਾਲ ਵਿਦਵਾਨਾਂ ਨੇ ਅਰਥ ਕੀਤੇ ਹਨ। ਕਹੋ ਭੀਖਣ ਦੋਏ ਨੈਣ ਸੰਤੋਖੇ, ਭਗਤ ਭੀਖਣ ਜੀ ਆਖਦੇ ਨੇ ਵੀ ਸਾਡੇ ਦੋਨੋ ਹੀ ਨੇਤਰ ਸੰਤੋਖੇ ਦਾ ਅਰਥ ਵੀ ਉਹ ਸ਼ਾਂਤ ਹੋ ਗਏ, ਤੇ ਅਸਲੀ ਇਹਦਾ ਅਰਥ ਇਹ ਹੈ ਵੀ ਭਗਤ ਭੀਖਣ ਜੀ ਕਹਿੰਦੇ ਸਾਡੇ ਦੋਨੋ ਨੇਤਰ ਸੰਤੋਖੇ ਦਾ ਅਰਥ ਵੀ ਉਹ ਬੰਦ ਹੋ ਗਏ, ਭਾਵ ਅੱਖਾਂ ਬੰਦ ਹੋ ਗਈਆਂ ਤੇ ਧਿਆਨ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਕੇ ਜੁੜ ਗਿਆ। ਤੇ ਫਿਰ ਜਦੋਂ ਅਸੀਂ ਅੰਦਰਲੇ ਪਰੋਖ ਤੇ ਅਪਰੋਖ ਗਿਆਨ ਰੂਪੀ ਨੇਤਰਾਂ ਦੇ ਨਾਲ ਵੇਖਿਆ, ਜਹ ਦੇਖਾਂ ਤੈ ਸੋਈ, ਹੁਣ ਜਿੱਥੇ ਵੀ ਮੈਂ ਦੇਖਦਾ ਹਾਂ ਉੱਥੇ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋ ਰਹੇ ਨੇ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਵਾਹਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਇਹ ਅੱਖਾਂ ਜਦੋਂ ਬੰਦ ਹੁੰਦੀਆਂ ਨੇ ਫਿਰ ਅੰਦਰਲੇ ਨੇਤਰ ਖੁੱਲਦੇ ਨੇ, ਤੇ ਫਿਰ ਅੰਦਰਲੇ ਨੇਤਰਾਂ ਦੇ ਨਾਲ ਜਿੱਥੇ ਵੀ ਦੇਖੀਏ ਉੱਥੇ ਸਾਨੂੰ ਵਾਹਿਗੁਰੂ ਦੇ ਦਰਸ਼ਨ ਦੀਦਾਰ ਹੋ ਰਹੇ ਹਨ। ਸੋ ਭਗਤ ਭੀਖਣ ਜੀ ਨੇ ਤੇ ਭਗਤ ਰਵਿਦਾਸ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਰਸਨਾ ਰਮਤ ਸੁਨਤ ਸੁਖ ਸਰਵਨਾ, ਚਿਤ ਚੇਤੇ ਸੁਖ ਹੋਈ। ਕਹੋ ਭੀਖਣ ਦੋਏ ਨੈਣ ਸੰਤੋਖੇ, ਜੈ ਦੇਖਾ ਤੈ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।